ਜਿਉਂ ਜਿਉਂ ਸਤਿਗੁਰ ਨੇ ਪਿਆਰ ਕੀਤਾ ਤਿਉਂ ਤਿਉਂ ਰਾਜੇ ਨਾਲ ਖੁੱਲੇ ਵਰਤੇ ਤੇ ਉਸ ਨਾਲ ਬਰਾਬਰੀ ਦਾ ਵਰਤਾਓ ਕੀਤਾ। ਮਾਨੋ ਸਿੱਖ ਨਹੀਂ ਹੈ, ਇੱਕ ਸਖਾ ਹੈ ਜਾਂ ਬਾਲ ਸਖਾਈ ਮਿੱਤਰ ਹੈ। ਤਿਵੇਂ ਤਿਵੇਂ ਰਾਜੇ ਦਾ ਭਾਉ ਪ੍ਰੇਮ ਤੇ ਅਦਬ ਵਧਿਆ। ਆਦਮੀ ਦੇ ਮਨ ਦਾ ਕੁਦਰਤੀ ਖਾਸਾ ਕੀ ਹੈ ਕਿ ਜਿਉਂ ਜਿਉਂ ਉਸ ਨੂੰ ਬਰੋਬਰੀ ਦਾ ਪਿਆਰ ਮਿਲੇ, ਅਧਿਕਾਰ ਮਿਲੇ, ਜਿਉਂ ਜਿਉਂ ਦਿਲ ਖੁੱਲਣ, ਤਿਉਂ ਤਿਉਂ ਮਨ ਅਦਬ ਲਿਹਾਜ ਵਿਚ ਘਟਦਾ ਹੈ। ਨਾ ਵਾਜਬ ਲਾਭ ਉਠਾਉਂਦੇ ਹੌਲੇ ਹੌਲੇ ਇੰਨਾ ਸਿਰੇ ਚੜਦਾ ਹੈ ਕਿ ਸੰਭਲਣਾ ਕਠਿਨ ਹੋ ਜਾਂਦਾ ਹੈ। ਪਰ ਕੋਈ ਵਿਰਲਾ ਸੁਪਾਤਰ ਐਸਾ ਹੁੰਦਾ ਹੈ ਕਿ ਜਿਉਂ ਜਿਉਂ ਪਿਆਰ ਮਿਲੇ ਤਿਉਂ ਤਿਉਂ ਕਦਰ ਤੇ ਅਦਬ ਪੈਦਾ ਹੁੰਦਾ ਹੈ, ਵਧਦਾ ਹੈ। ਕੁਪਾਤਰਾਂ ਦੇ ਅੰਦਰ ਪਿਆਰ ਨਿੱਜ ਦੇ ਲਾਭ ਦਾ ਭਾਵ ਪੈਦਾ ਕਰਦਾ ਹੈ, ਅੰਦਰ ਤ੍ਰਿਸ਼ਨਾ ਦੀ ਜਲਨ ਜੋ ਹੋਈ ਇਹੀ ਜਲਨ ਈਰਖਾ ਵਿਚ ਬਦਲਦੀ ਵੀ ਹੈ। ਪਰ ਸੁਪਾਤਰ ਦੇ ਅੰਦਰ ਪ੍ਰੇਮ ਹੁੰਦਾ ਹੈ ਤੇ ਉਹ ਆਖਦਾ ਹੈ, ਹੈ ਮੇਰੇ ਜੇ ਮਾੜੇ ਨਾਲ ਇੰਨਾ ਪਿਆਰ ਹੁੰਦਾ। ਉਹ ਇਹ ਸੋਚ ਕੇ ਕਦਰ ਕਰਦਾ ਹੈ ਤੇ ਅਦਬ ਵਿਚ ਵਧਦਾ ਹੈ। ਇਹੋ ਕਾਰਨ ਹੈ ਕਿ ਦਾਤੇ ਲੋਕ ਜਿੰਨਾ ਕੋਈ ਪਿਆਰ ਕਰੇ ਉਨਾ ਲਾਭ ਦਾਨ ਕਰਦੇ ਹਨ। ਆਪੋ ਡੁਲਵਾਂ ਪਿਆਰ ਸੁਪਾਤਰ ਬਿਨਾਂ ਨਹੀਂ ਕਰਦੇ। ਸੁਪਾਤਰ ਪਿਆਰ ਨੂੰ ਜਰਦਾ ਹੈ, ਕੁਪਾਤਰ ਬਹੁਤੇ ਪਿਆਰ ਨਾਲ ਵਿਗੜਦਾ ਹੈ। ਇਹ ਹੈ ਧਿਆਨ ਗੋਚਰੀ ਗੱਲ। ਸਵਰਨਮਤੀ ਨੂੰ ਜਿਉਂ ਜਿਉਂ ਪੁੱਤਰ ਨਾਲ ਸਤਿਗੁਰ ਦਾ ਪ੍ਰੇਮ ਵਧਦਾ ਦਿਸੇ, ਵਰਤਾਓ ਸਖਿਆਂ ਵਾਂਗੂ ਖੁੱਲਾ ਹੁੰਦਾ ਨਜ਼ਰੀ ਪਵੇ, ਉਹ ਦਲਗੀਰ ਹੋ ਜਾਵੇ ਤੇ ਅਰਦਾਸਾਂ ਕਰੇ, ਇਹ ਦਾਤਾ ਅਸੀਂ ਤੇਰੇ ਪਿਆਰ ਦੀ ਸਾਰ ਤੋਂ ਅਣਜਾਣ ਹਾਂ, ਇਤਨੇ ਪਿਆਰ ਦੇ ਲਾਇਕ ਨਹੀਂ ਹਾਂ ਉਹਨਾਂ ਦੇ ਜਿੰਨਾ ਪਹੁੰਚਾ ਸਕੀਏ, ਉਹਨਾਂ ਦੇ ਕਿ ਜਿੰਨਾ ਅਸੀਂ ਜਰ ਸਕੀਏ। ਪਰ ਸਤਿਗੁਰੂ ਪਾਤਰ ਕੋ ਪਾਤਰ ਪਛਾਣਦਾ ਹੈ। ਮਾਈ ਦੀ ਜਰਨ ਸ਼ਕਤੀ ਤੇ ਰਾਜਾ ਦੀ ਜੀਰਨ ਸੱਤਿਆ ਨੂੰ ਸਤਿਗੁਰੂ ਜਾਣਦੇ ਨੇ, ਤਾਂ ਹੀ ਤਾਂ ਤੁੱਟਦੇ ਪਏ ਨੇ। ਦੋਹਾਂ ਨੇ ਚਾਲ ਚੱਲੀ ਤੇ ਸਤਿਗੁਰ ਦੀ ਮਿਹਰ ਜਰੀ। ਹੁਣ ਪਿੱਛੇ ਦਾ ਧਿਆਨ ਵੀ ਆਇਆ, ਤੁਰਨ ਦਾ ਸਮਾਂ ਆਇਆ। ਕਈ ਵੇਰ ਤਿਆਰੀ ਕਰਕੇ ਤਿੰਨ ਮਿਥ ਕੇ ਵੇਲੇ ਸਿਰ ਰਾਜੇ ਦੇ ਮਨ ਨੂੰ ਐਸੀ ਖਿੱਚ ਪਵੇ ਕਿ ਤੁਰਨ ਦੀ ਤਰੀਕ ਫਿਰ ਅੱਗੇ ਪਾ ਦੇਵੇ। ਅਦਕ ਪ੍ਰੇਮ ਤੇ ਨਿਰਪ ਨਹਿ ਚਾਹੈ, ਹੋਏ ਕਰ ਤਿਆਰੀ ਬਹੁਰ ਪੁਨ ਰਹੇ। ਹਾਂ, ਕਈ ਵਾਰ ਤਿਆਰੀ ਹੋਈ ਕਿ ਸਤਿਗੁਰ ਨੇ ਵੀ ਆਪਣੀਆਂ ਪ੍ਰੇਮ ਤਣਾਵਾਂ ਨਾਲ ਤੇ ਮੁਖਾਰ ਬਿੰਦਰ ਸੀਲੇ ਬਚਨਾਂ ਨਾਲ ਕਦੀ ਕਦੀ ਅਟਕਾ ਲਿਆ ਕਿ ਚਲੋ ਦਸ ਦਿਨ ਹੋਰ ਠਹਿਰੋ, ਅੱਜ ਕੀ ਜਾਣਾ ਹੈ, ਦਸ ਦਿਨ ਬਾਅਦ ਚਲੇ ਜਾਣਾ। ਸੋ ਕਦੇ ਸਤਿਗੁਰ ਦੀ ਮਿਹਰ ਤੇ ਕਦੇ ਆਪਣੇ ਪ੍ਰੇਮ ਨੇ ਰਾਜਾ ਨੂੰ ਟੁਰਨੋਂ ਅਟਕਾਇਆ। ਉਧਰ ਸਤਿਗੁਰ ਦੀ ਬਖਸ਼ਿਸ਼ ਨੂੰ ਹੁਕਮ ਜਾਣ ਕੇ ਪ੍ਰਵਾਨ ਕਰਨਾ, ਇਧਰੋਂ ਆਪਣੇ ਅੰਦਰ ਦੇ ਪਿਆਰ ਨੂੰ ਨਿਸ਼ਾਵਰ ਕਰਨ ਲਈ ਅਟਕਾਂ ਪੈ ਜਾਣੀਆਂ। ਇਸ ਤਰ੍ਹਾਂ ਪੰਜ ਮਹੀਨੇ ਬੀਤ ਗਏ। ਔੜਖ ਟੁਰਨ ਦੀ ਵਿਧ ਬਧੀ। ਯੋਗ ਸੰਨਿਆਸ ਨਹੀਂ ਹੈ ਕਿ ਰਾਜਭਾਗ ਤੋਂ ਕੱਟੀ ਗੁੱਡੀ ਵਾਂਗ ਕੱਟਿਆ ਜਾ ਕੇ ਹੇਠਾਂ ਕਿਤੇ ਤਪਾਂ ਵਿਚ ਜਾ ਤਪਦਾ ਫਿਰੇ। ਮਾਰਗ ਪ੍ਰੇਮ ਦਾ ਹੈ, ਭਗਤੀ ਦਾ ਹੈ। ਵਾਹਿਗੁਰੂ ਨਾਲ ਨਿਉ ਦੀ ਗੰਢ ਪੱਕੇ, ਨਿਉ ਲਗਾਤਾਰੀ ਹੋਵੇ, ਗਾਫਲ ਤਾਂ ਹੀ ਭੁੱਲ ਵਿਸਰੇਵਾਂ ਨਾ ਪਵੇ। ਫਿਰ ਕੀ, ਫਿਰ ਤਿਆਗ ਤੇ ਕੀ ਤੇ ਗ੍ਰਿਸਤ ਕੀ, ਘਰ ਕੀ ਤੇ ਬਾਹਰ ਕੀ ਰਾਜਗੱਦੀ ਤੇ ਕੀ ਬਣਾ ਦਾ ਮੱਠ, ਕੀ ਮਾਇਆ ਵਿਚ ਲੇਟਣਾ ਤੇ ਕੀ ਟੁਕੜ ਮੰਗ ਕੇ ਖਾਣ। ਸਭ ਦਸ਼ਾ ਹਨ ਸਰੀਰ ਦੀਆਂ ਤੇ ਕੌਤਕ ਹਨ ਪ੍ਰਾਰਬਧ ਦੇ। ਇਹ ਗਾਉਣ ਗੱਲਾਂ ਨੇ ਸਾਰੀਆਂ, ਹਲਕੀਆਂ ਛੋਟੀਆਂ ਨੇ। ਮੁੱਖ ਗੱਲ ਹੈ ਸਾਈ ਨਾਲ ਨਿਹੋ, ਰੱਬ ਨਾਲ ਜੋੜ, ਮਨ ਦਾ ਰੁੱਖ ਉਸ ਜਗਤ ਦੇ ਕੇਂਦਰ, ਜਗਤ ਦੇ ਆਧਾਰ, ਜਗਤ ਦੇ ਮੂਲ ਨਾਲ ਹਰ ਵੇਲੇ ਮੇਲਦਾ ਰਹਿਣਾ, ਸਦਾ ਉਹਦੀ ਸ਼ੋਅ ਵਿਚ ਵਸਣਾ। ਜਿਸ ਦੀ ਸ਼ੋਅ ਤੋਂ ਛੁੱਟੇ, ਜਿਸ ਦੇ ਸੰਬੰਧ ਤੋਂ ਵਿਛੜੇ, ਅਸੀਂ ਸੋਮੇ ਤੋਂ ਵਿਛੜੇ ਜਲ ਦੇ ਛੱਪੜ ਵਾਂਗੂ ਤੜਕ ਉੱਠਦੇ ਹਾਂ। ਸਦਾ ਰਹਿਣਾ ਉਸ ਦੀ ਚਰਨ ਵਿਚ, ਜਿਸ ਤੋਂ ਵਿਥ ਕੇ ਰਹਿਣਾ ਸਾਡੀ ਆਤਮਕ ਮੌਤ ਹੈ। ਹਾਂ, ਉਥੇ ਜੁੜ ਕੇ ਟਿਕੋ ਜਿੱਥੇ ਆਨੰਦ ਹੈ, ਉਥੇ ਨਾ ਟਿਕੋ ਜਿੱਥੇ ਤਰਕ ਹੈ। ਠਹਿਰੇ ਹੋਏ ਪਾਣੀ ਵਾਂਗੂ ਬਦਬੂ ਮਾਰਨੀ ਠੀਕ ਨਹੀਂ ਹੈ, ਪਰ ਝੀਲ ਵਾਂਗੂ ਠਹਿਰੇ ਹੋਏ ਪਾਣੀ ਵਿਚ ਅੰਮ੍ਰਿਤ ਪੈਦਾ ਹੋਏ, ਇਹ ਸਤਿਗੁਰ ਦੇ ਚਰਨਾਂ ਵਿਚ ਹੀ ਹੈ। ਤੇ ਨਰਕਾਲ ਫਾਸ ਤੇ ਬਚੇ ਜੇ ਹਰ ਸ਼ਰਨ ਸਦਾਏ। ਹਰੀ ਵਾਹਿਗੁਰੂ ਦੇ ਅੰਦਰਲੇ ਲਗਾਤਾਰੀ ਲਗਾਓ ਲੱਗੇ ਤੋਂ ਬਿਨਾਂ ਮਨ ਜਿਹੜਾ ਹੈ ਨਾ, ਇਹ ਮਨ ਦੇ ਮੰਡਲ ਵਿਚ ਹੈ ਤੇ ਦੁੱਖ ਇਸਦਾ ਭੋਗ ਹਨ ਜਾਂ ਦੁੱਖ ਇਸ ਨੂੰ ਭੋਗਦੇ ਹਨ, ਕਿਉਂਕਿ ਮਨ ਦੀ ਆਪਣੀ ਸਤਿਆ ਥੋੜੀ ਹੈ। ਅੰਦਰੋਂ ਲਗਨ ਲੱਗੀ ਰਹੇ ਮੂਲ ਨਾਲ, ਤਦ ਸਤਿਆ ਰਹਿੰਦੀ ਹੈ। ਅੰਦਰ ਸਰਬ ਸਮਰੱਥ ਦੀ ਉਹ ਦੁੱਖਾਂ ਦੇ ਨਾਸ ਕਰਨ ਨੂੰ ਹੈ ਸਮਰੱਥ। ਤਾਂ ਹੀ ਫਰਮਾਇਆ ਹੈ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨ ਹੋ ਵਿਸਾਰ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਹਾਂ ਭਾਈ, ਸਭਨਾ ਗੱਲਾਂ ਵਿਚ ਸਮਰੱਥ ਨੂੰ ਇਉਂ ਤੂੰ ਮਨੋ ਨਾ ਵਿਸਾਰੀ। ਜੇ ਤੂੰ ਨਾ ਵਿਸਾਰੇ ਤੇ ਸਦਾ ਅੰਦਰੋਂ ਉਸਦੇ ਨਾਲ ਲੱਗਾ ਰਹਿ, ਤਾਂ ਉਹ ਤੇਰੇ ਦੁੱਖ ਦੂਰ ਕਰੇਗਾ, ਕਿਉਂਕਿ ਇਕ ਤਾਂ ਉਹਦਾ ਬਿਰਧ ਹੈ ਕਿ ਆਪਣੇ ਨਾਲ ਲੱਗਿਆਂ ਦਾ ਅੰਗੀਕਾਰ ਕਰਦਾ ਹੈ, ਸ਼ਰਨਪਾਲ ਹੈ, ਪ੍ਰਤਪਾਲ ਹੈ। ਦੂਸਰੇ ਉਸਦਾ ਸੁਭਾਅ ਹੈ ਦੁੱਖ ਦੂਰ ਕਰਨੇ, ਉਹ ਆਪ ਹੈ ਸੁੱਖਾਂ ਦਾ ਮਾਨੋ ਅੱਗ ਦਾ ਅਲੰਭ। ਸੋ ਜਿਵੇਂ ਅੱਗ ਦੇ ਨੇੜੇ ਗਿਆ ਸੀਤ ਪਾਲਾ ਕਾਂਬਾ ਦੂਰ ਕਰਨਾ ਅੱਗ ਦਾ ਸੁਭਾਅ ਹੈ, ਤੇਵੇਂ ਉਸਦਾ ਸੁਭਾਅ ਹੈ ਦੁੱਖ ਦਾ ਪਾਲਾ ਦੂਰ ਕਰ ਦੇਣਾ। ਤੀਸਰੇ, ਉਹ ਸਰਬ ਸਮਰੱਥ ਹੈ, ਜੋ ਮੰਗੋ ਸੋ ਦੇਣ ਦੀ ਸੱਤਿਆ ਹੈ, ਉਸ ਵਿਚ ਤਾਕਤ ਹੈ, ਬਲ ਰੱਖਦਾ ਹੈ, ਜੋ ਚਾਹੋ ਉਸਦੇ ਵਸ ਵਿਚ ਹੈ। ਚੌਥੀ ਗੱਲ, ਜਿਹੋ ਜੀ ਸੰਗਤ ਕਰੋਗੇ ਤਿਹੋ ਜਿਹਾ ਫਲ ਮਿਲੇਗਾ। ਸਾਈਂ ਸਰਬ ਸਮਰੱਥ ਹੈ, ਤੁਹਾਡਾ ਮਨ ਉਸ ਨਾਲ ਲੱਗਾ ਸਮਰੱਥਾ ਵਾਲਾ ਹੋ ਜਾਵੇਗਾ। ਤਾਂ ਫਿਰ ਕਹਿੰਦੇ ਨੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਸੋ ਰਾਜਾ ਨੂੰ ਇਹ ਸਦਾ ਰਹੋ ਹਰ ਨਾਲੇ ਦੀ ਦਾਤ ਪ੍ਰਾਪਤ ਹੋਈ ਹੈ। ਉਸਦੇ ਮਨ ਦੀ ਦਸ਼ਾ ਜਾਂ ਅਵਸਥਾ ਹੁਣ ਸਰਬ ਸਮਰੱਥਾ ਵਾਲੇ ਨਾਲ ਲੱਗ ਕੇ ਆਪ ਸਮਰੱਥ ਹੋ ਗਈ ਹੈ। ਰਾਜ ਵਿਚ ਰਹੇ ਕਿ ਦਰ ਦਰ ਮੰਗੇ, ਉਸ ਲਈ ਕੋਈ ਗੱਲ ਵਿਸ਼ੇਸ਼ਤਾ ਨਹੀਂ ਰੱਖਦੇ। ਰਾਜ ਛੱਡ ਕੇ ਮੰਗਤੇ ਬਣਨਾ ਜਗਤ ਵਿਚ ਅਸਚਰਜ ਪੈਦਾ ਕਰੇਗਾ, ਪਰ ਉਸ ਨੂੰ ਲਾਭ ਨਹੀਂ, ਉਸ ਨੂੰ ਮਹਾਂ ਪਵਿੱਤਰ ਤੇ ਪ੍ਰਯੋਜਨੀ ਹਾਲਤ ਸਦਾ ਰਹੋ ਹਰ ਨਾਲੇ ਦੀ ਲੱਭ ਚੁੱਕੀ ਹੈ। ਇਹੋ ਸੀ ਗੱਲ, ਇਹੋ ਸੀ ਲੋੜ, ਇਹੋ ਸੀ ਮਨੁੱਖਾ ਜੀਵਨ ਦਾ ਸੁਫਲ। ਜਦ ਸੁਫਲ ਲੱਭ ਗਿਆ ਤਾਂ ਹੁਣ ਨਿਰਵਾਹ ਸਰੀਰ ਦਾ ਬਾਕੀ ਹੈ, ਕਿਉਂ ਨਾ ਹੁਣ ਨਿਰਵਾਹ ਕਰੋ। ਜਿੱਥੇ ਸਾਈਂ ਨੇ ਰੱਖਿਆ ਹੈ ਕਿਉਂ ਨਾ ਰਹੋ। ਇਸ ਹਾਲਤ ਵਿਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤਿੰਨ ਅਵਸਥਾ ਨੇ, ਇਕ ਨਾਮ ਦੀ, ਚੜ੍ਹਦੀ ਕਲਾ ਦੀ ਤੇ ਸਰਬੱਤ ਦੇ ਭਲੇ ਦੀ। ਨਾਮ ਤੇ ਪ੍ਰਾਪਤ ਹੋ ਚੁੱਕਾ, ਸਦਾ ਰਹੋ ਹਰ ਨਾਲ। ਜੋ ਜੀਵ ਦਾ ਸਾਈਂ ਨਾਲ ਸੰਬੰਧ ਹੈ ਉਹ ਰਾਜੇ ਨੂੰ ਲੱਭ ਗਿਆ। ਇਕ ਗੱਲ ਮੁੱਕੀ, ਨਾਨਕ ਨਾਮ। ਹੁਣ ਨਾਮ ਕਰਕੇ ਮਨ ਸਦਾ ਚੜ੍ਹਦੀਆਂ ਕਲਾ ਵਿਚ ਰਹਿੰਦਾ। ਇਹ ਹਾਲਤ ਆਪੇ ਦੇ ਸਵਰਨ ਦੀ ਹੋ ਗਈ, ਇਹ ਮੁੱਕਾ ਦੂਸਰਾ ਕੰਮ ਚੜ੍ਹਦੀ ਕਲਾ ਵਾਲਾ। ਹੁਣ ਸਾਈਂ ਚਿੱਤ ਹੈ ਤੇ ਚਿੱਤ ਚੜ੍ਹਦੀ ਕਲਾ ਵਿਚ ਹੈ, ਉਹ ਜੇ ਲੋਕਾਂ ਵੱਲ ਤੱਕੂ ਜਾਂ ਚਿਤਵੂ ਤਾਂ ਸਰਬੱਤ ਦਾ ਭਲਾ ਹੀ ਚਿਤਵੂ। ਹੋ ਗਿਆ ਨਾ ਤੀਸਰਾ ਕੰਮ, ਸਹਿਸਵਾ ਉਹਦੀ ਰਜ਼ਾ ਵਿਚ। ਇੰਜ ਰੱਬ ਨਾਲ, ਆਪੇ ਨਾਲ, ਜਗਤ ਨਾਲ ਤ੍ਰੈ ਹੀ ਮਨੁੱਖ ਦੇ ਸੰਬੰਧ ਹਨ, ਚੌਥਾ ਕੋਈ ਨਹੀਂ ਹੈ। ਸਾਈਂ ਨਾਲ ਹੋ ਗਿਆ ਸਦਾ ਰਹੋ ਹਰ ਨਾਲੇ ਦਾ ਸੰਬੰਧ, ਆਪਾ ਗਿਆ ਚੜ੍ਹਦੀਆਂ ਕਲਾ ਵਿਚ, ਤੇ ਤੀਸਰਾ ਜਗਤ ਦਾ ਚਿੱਤ ਦਾ ਹੈ ਸਦਾ ਭਲਾ। ਸੋ ਸਭ ਦਾ ਭਲਾ ਚਿਤਵੇਗਾ ਉਹ ਕਰੇਗਾ ਜਿਸ ਦੇ ਅੰਦਰ ਆਪਣਾ ਟਿਕਾਓ ਹੋਏਗਾ। ਸੋ ਪਹਿਲਾਂ ਚਿਤਵੇਗਾ ਤੇ ਕਰੇਗਾ ਵੀ, ਕਰੇਗਾ ਪਰ ਉਸਦੇ ਭਾਣੇ ਵਿਚ, ਉਸਦੇ ਹੁਕਮ ਵਿਚ ਰਹਿ ਕੇ, ਕਿਉਂਕਿ ਉਹ ਕਹਿੰਦਾ ਕਿ ਮੇਰਾ ਕੁਛ ਨਹੀਂ ਹੈ, ਮੇਰਾ ਕੀਆ ਕਸ਼ੂ ਨਾ ਹੋਇਆ, ਕਰ ਹੈ ਰਾਮ ਹੋਏ ਸੋ ਹੋਏ, ਮਨੁੱਖਾ ਜਨਮ ਸਫਲ ਹੋ ਗਿਆ। ਸੋ ਰਾਜਾ ਹੁਣ ਕਿਉਂ ਕੰਨ ਪੜਾਵੇ, ਕਿਉਂ ਰੁਲੇ ਦਰ ਦਰ, ਸਰਬੱਤ ਦਾ ਭਲਾ ਕਰੇ ਤਖਤ ਉੱਤੇ ਬਹਿ ਕੇ, ਆਪਣੇ ਨਿਰਲੋਭ ਤੇ ਜਾਗੀ ਮਨ ਨਾਲ ਰਾਜ ਕਰੇ ਜੋ ਪਰਜਾ ਸੁਖੀ ਵਸੇ। ਕੰਮ ਕਠਿਨ ਹੈ ਪਰ ਜਦ ਅੰਦਰ ਜਾਗ ਪੈ ਤਾਂ ਤ੍ਰੈ ਕੰਮ ਕਰਨੇ ਹਨ, ਦੋ ਤਾਂ ਨਾਲ ਨਾਲ ਹੁੰਦੇ ਰਹਿਣਗੇ, ਤੀਸਰਾ ਰਾਜ ਗੱਦੀ ਤੇ ਬੈਠ ਕੇ ਹੋਏਗਾ। ਰਾਜੇ ਨੇ ਹੁਣ ਆਪਣੇ ਦੇਸ਼ ਜਾਣਾ ਹੈ। ਇਹ ਸਤਿਗੁਰ ਦੀ ਸਿੱਖਿਆ ਹੈ, ਇਹੋ ਸਿੱਖੀ ਮਾਰਗ ਹੈ ਕਿ ਵਿੱਚੇ ਗ੍ਰਹਿ ਸਦਾ ਰਹੇ ਉਦਾਸੀ, ਜਿਉਂ ਕਮਲ ਰਹੇ ਵਿੱਚ ਪਾਣੀ ਹੈ। ਅੰਤ ਟੁਰਨ ਦਾ ਦਿਨ ਆਇਆ, ਮਾਂ ਤੇ ਪੁੱਤ ਪਹਿਲਾਂ ਮਹਿਲਾਂ ਵਿੱਚ ਗਿਆ, ਮਾਤਾ ਗੁਜਰੀ ਦੇ ਚਰਨ ਪਰਸੇ, ਉਨ੍ਹਾਂ ਨੇ ਡਾਢੇ ਸਤਿਕਾਰ ਤੇ ਅੰਦਰਲੀ ਮਿਹਰ ਨਾਲ ਵਿਦਾ ਕੀਤਾ। ਫਿਰ ਮਿਲੇ ਸ੍ਰੀ ਸਤਿਗੁਰੂ ਜੀ ਨੂੰ ਤੇ ਚਰਨਾਂ ਨੂੰ ਹੰਝੂਆਂ ਨਾਲ ਧੋ ਧੋ ਕੇ ਆਪਾ ਸਫਲ ਕੀਤਾ। ਹਾਥੀ ਘੋੜੇ ਪੇਸ਼ ਕਰਨ ਦੀ ਥਾਂ ਆਪਾ ਅਰਪਣਾ ਸੀ, ਉਹ ਵੀ ਹੋ ਗਿਆ। ਹੁਣ ਇਹ ਖਾਰੇ ਪਾਣੀ ਦੇ ਹੰਝੂ ਨੇ ਜੋ ਆਪਾ ਅੰਦਰੋਂ ਰੂਪ ਧਾਰ ਧਾਰ ਕੇ ਬਾਹਰ ਆਉਂਦਿਆ ਤੇ ਦਿਸ ਦਿਸ ਕੇ ਭੇਟ ਹੋ ਰਿਹਾ। ਹਾਂ, ਇਹੀ ਇੱਕ ਭੇਟ ਹੈ ਜੋ ਆਪੇ ਪਈ ਹੁੰਦੀ ਹੈ। ਐਂ ਵਿਦਾ ਹੋਏ ਸਤਿਗੁਰੂ ਜੀ ਤੋਂ, ਸਤਿਗੁਰੂ ਜੀ ਦੇ ਘਰੋਂ, ਸਤਿਗੁਰੂ ਜੀ ਦੇ ਲਾਲ, ਸਤਿਗੁਰੂ ਜੀ ਦੇ ਸਖਾ, ਸਤਿਗੁਰੂ ਜੀ ਦੇ ਸੇਵਕ। ਫਿਰ ਟੁਰਨ ਦੇ ਵੇਲੇ ਦੀਵਾਨ ਵਿਚ ਹਾਜ਼ਰ ਹੋਏ, ਉਹ ਵੈਰਾਗ, ਉਹ ਪ੍ਰੇਮ, ਸਤਿਗੁਰ ਰਾਜਾ ਨੂੰ ਗੱਲ ਲਾ ਲਾ ਕੇ ਪਿਆਰ ਦੇ ਦੇ ਕੇ ਮਿਲੇ। ਮਾਮਾ ਜੀ ਨੇ ਕੁਛ ਦੁਸ਼ਾਲੇ, ਕੁਛ ਜਰੀ ਦੇ ਸਮਾਨ ਤੇ ਸ਼ਸਤਰ ਪ੍ਰਸ਼ਾਦ ਲਿਆ ਕੇ ਅੱਗੇ ਧਰੇ, ਜੋ ਸਤਿਗੁਰੂ ਜੀ ਨੇ ਬਖਸ਼ ਕੇ ਨਿਹਾਲ ਕੀਤਾ। ਵਿਸ਼ੇਸ਼ ਤੌਰ ਤੇ ਇੱਕ ਨਿਤਨੇਮ ਦਾ ਗੁਟਕਾ ਬਖਸ਼ਿਆ। ਆਪਣੇ ਦਸਤੂਰ ਤੇ ਤਰੀਕਿਆਂ ਦੇ ਉਲਟ ਗੁਰੂ ਜੀ ਰਾਜਾ ਨੂੰ ਵਿਦਾ ਕਰਨ ਵੇਲੇ ਪਿਆਰ ਤੇ ਬੇਸੁੱਧੀ ਵਿਚ ਕੁਛ ਕਦਮ ਤੁਰੇ, ਪਰ ਰਾਜਾ ਨੇ ਚਰਨ ਫੜ ਲਏ ਤੇ ਬਿਨੈ ਕੀਤੀ, ਸਭ ਬਿਦ ਤੇ ਮੁਝ ਕੀਓ ਨਿਹਾਲ, ਹਲਤ ਪਲੇ ਲਿਹੋ ਪਲਤ ਸੰਭਾਲ। ਫਿਰ ਅੱਗੋਂ ਬੇਨਤੀ ਕੀਤੀ, ਕਹਿਓ ਨਾ ਜਾਏ ਘਰੋਂ ਭਰ ਆਇਓ, ਚਰਨ ਕਮਲ ਪਰ ਸੀਸ ਧਰ ਦਿਆ, ਦ੍ਰਿਗ ਜਲ ਸੰਗ ਪਖਾਰਨ ਕਰੇ, ਗੁਰ ਧੀਰਜ ਦੀਨ ਸਮੁੱਧ ਭਰੇ, ਭਗਤ ਗਿਆਨ ਗੁਰਸਿੱਖੀ ਸਾਥ, ਬਖਸ਼ਿਸ਼ ਕਰੀ ਤਬ ਹੈ ਗੁਰਨਾਥ, ਜਨਨੀ ਸਹਿਤ ਸਚਿਵ ਗਨ ਸਭੈ, ਕਰ ਕਰ ਨਮੋ ਪਿਆਨੇ ਤਬੈ, ਨੀਠ ਨੀਠ ਕਰ ਬਿਸ਼ਰਿਓ ਰਾਜਾ, ਚਰ ਕਰ ਚੱਲਿਓ ਸਮੇਤ ਸਮਾਜਾ। ਇਸ ਤਰ੍ਹਾਂ ਰਾਜੇ ਨੇ ਆਪਣੇ ਲੋ ਲਸ਼ਕਰ ਕਾਫਲੇ ਦੇ ਨਾਲ ਰਵਾਨਗੀ ਲਈ। ਚਲੇ ਜਾ ਰਹੇ ਹਨ ਰਾਜਾ ਤੇ ਅੰਮਾ ਰਾਣੀ। ਰਾਣੀ ਪੇਰਸ ਬੈਠੀ ਸਹਿਜੇ ਸਹਿਜੇ ਅੰਮ੍ਰਿਤਮਈ ਬਾਣੀ, ਸ੍ਰੀ ਗੁਰੂ ਰਾਮਦਾਸ ਜੀ ਦੀ ਮਿੱਠੀ ਬਾਣੀ, ਜੋ ਚਿੱਤ ਵਿਚ ਸੀ ਗਾਉਂਦੀ ਹੈ, ਗਦਗਦ ਹੁੰਦੀ ਜਾ ਰਹੀ ਹੈ, ਜੋ ਰਾਜਕੁਮਾਰ ਵੀ ਸੁਣ ਰਿਹਾ ਹੈ, ਸੰਗਤਾਂ ਵੀ ਸੁਣ ਰਹੀਆਂ ਨੇ, ਔਰ ਇਹ ਕਾਫਲਾ ਬਾਣੀ ਦੇ ਪ੍ਰਵਾਹ ਵਿਚ ਰਸ ਪਿੰਨੜੀ ਆਵਾਜ਼ ਵਿਚ ਇਸ ਤਰ੍ਹਾਂ ਰੁਕਸਤ ਹੋਇਆ। ਨੈਣ ਭਰ ਭਰ ਆਉਂਦੇ ਸਨ ਔਰ ਜਿੱਥੋਂ ਤੱਕ ਨਜ਼ਰ ਫਿਰਦੀ ਰਹੀ ਪਿੱਛੇ ਮੁੜ ਮੁੜ ਆਨੰਦਪੁਰ ਨੂੰ ਤੱਕਦੇ ਤੇ ਫਿਰ ਛੇਕੜ ਆਪਣੇ ਸ਼ਹਿਰ ਨੂੰ, ਆਪਣੇ ਦੇਸ਼ ਨੂੰ, ਆਸਾਮ ਨੂੰ ਇਹ ਚਾਲੇ ਪਾ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।